दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताही कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज की कथा नूं इत्थों ही प्रारंभ करदा। श्री गुर गोबिंद सिंह जी बलि तरन तन बैस दिन प्रतिब्रदत खालसा दूज चंद नब जैस। ग्रंथाकार भाई संतोख सिंह जी लिखते ने कि सतगुरु गोबिंद सिंह सच्चे पातशाह जी बड़े बली ने जिन्हां दी जवानी दी उम्र है दिन प्रतिदिन सतगुरां दा साजिया होया खालसा इस तरह वधदा है जिवें दूज दा चंद्रमा अगां वधदा है। एक दिन श्री गुजरी गुर माता प्रात पई जल बिमल सनाता। कवि संतोख सिंह जी लिखते ने कि एक दिन माता गुजरी जी जेडे के सतगुरां दे माता जी ने ओ अमृत वेले उठे ने ते उन्होंने फिर बड़े पवित्र जल दे नाल इशनान कीता। प्रथम पाठ कर जप जी केरा अपर पड़ी गुरबाणी फेरा। माता गुजरी जी ने इशनान पानी करके सारियां तो पहला सतगुरु नानक देव सच्चे पातशाह जी दी लिखी हुई गुरबाणी जपजी साहब दा पाठ कीता ते होर भी बहुत सारियां इस तों बाद करमवार उन्होंने बाणियां पढ़ियां। पुण सुख मनी पाठ को करते सहज सुभाक श्री गुर फिरते। इन्हां तों बाद फिर कवि जी लिखते ने कि माता गुजरी जी ने सुखमणी साहब के पाठ नूं आरंभ किया है सहज सुभा ही सतगुरु सच्चे पातशाह जी भी उस पासे आ गए ने जिहड़े पासे बैठ के माता गुजरी जी सुखमणी साहब का पाठ कर रहे सन। सादर तब ही निकट बिठाए आप पठत बाणी चित लाए। माता गुजरी जी ने सत्कार दे नाल सतगुरु सच्चे पातशाह जी नूं अपने लागे बिठाया ते आप गुरबाणी दे पाठ नूं पढ़दे रहे चित ला के। चहत श्रेह वै राग यो पाई पठत पठत तुक मुख आई। कवि संतोख सिंह जी लिखते ने कि वैरागवान हो के मुक्ति की इच्छा कर रही है माता ते नाले पाठ पढ़ रही है। इन्ने चिर नूं सुखमणी साहब बाणी दे विच ये तुक आई सतगुरु अर्जन देव सच्चे पातशाह जी दे उचारी हुई क्योंकि सुखमणी साहब जिहड़ी बाणी है ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਪੜ੍ਹਦਿਆਂ ਪੜ੍ਹਦਿਆਂ ਕਵੀ ਜੀ ਲਿਖਦੇ ਨੇ ਕਿ ਪਾਠ ਇਹ ਆਇਆ ਇਹ ਤੁਕ ਆਈ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹਨਾਂ ਪੰਕਤੀਆਂ ਦਾ ਇਹ ਭਾਵ ਹੈ ਕਿ ਉਸ ਮਨੁੱਖ ਦੇ ਵਾਸਤੇ ਸੋਨਾ ਵੀ ਵੈਸਾ ਹੈ ਅਤੇ ਉਹਦੇ ਵਾਸਤੇ ਮਿੱਟੀ ਵੀ ਵੈਸੀ ਹੈ ਜਿਹੜਾ ਬ੍ਰਹਮ ਗਿਆਨੀ ਬਣ ਜਾਂਦਾ ਹੈ। ਸੋਨਾ ਵੀ ਉਹਦੇ ਵਾਸਤੇ ਮਿੱਟੀ ਦੇ ਬਰਾਬਰ ਹੈ। ਇਸੇ ਤਰੀਕੇ ਦੇ ਨਾਲ ਐਸੇ ਮਨੁੱਖ ਦੇ ਵਾਸਤੇ ਅੰਮ੍ਰਿਤ ਵੀ ਵੈਸਾ ਅਤੇ ਉਹਦੇ ਵਾਸਤੇ ਜ਼ਹਿਰ ਵੀ ਵੈਸਾ, ਭਾਵ ਕਿ ਸਮਾਨਤਾ ਦਾ ਭਾਵ ਹੁੰਦਾ ਹੈ। ਉਹਨੂੰ ਅੰਮ੍ਰਿਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹਨੂੰ ਜ਼ਹਿਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਦੇ ਵਾਸਤੇ ਸੋਨਾ ਵੀ ਵੈਸਾ ਅਤੇ ਮਿੱਟੀ ਵੀ ਵੈਸੀ, ਐਸੀ ਤੁਕ ਗੁਰਬਾਣੀ ਦੇ ਵਿੱਚ ਆਈ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਸ ਕੋ ਅਰਥ ਵਿਚਾਰਿਓ ਮਾਈ, ਪੁਣੇ ਪੁੱਤਰ ਸੰਗ ਗਿਰਾਇਆ ਲਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੁਕ ਦਾ ਜਦੋਂ ਅਰਥ ਮਾਤਾ ਗੁਜਰੀ ਜੀ ਨੇ ਵਿਚਾਰਿਆ ਅਤੇ ਫਿਰ ਉਹਨਾਂ ਨੇ ਆਪਣੇ ਪੁੱਤਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕੀਤੀ। ਹੇ ਸੁਤ ਸਭ ਥਲ ਗਿਆਤਾਵਾਨ, ਹਾਥ ਬਦਰ ਸਮ ਬਿਦਤ ਜਹਾਨ। ਕਹਿੰਦੀ ਹੈ ਹੇ ਪੁੱਤਰ ਜੀ, ਤੁਸੀਂ ਤੇ ਹਰ ਇੱਕ ਜਗ੍ਹਾ ਦੇ ਗਿਆਤਾਵਾਨ ਹੋ, ਭਾਵ ਕਿ ਹਰ ਇੱਕ ਜਗ੍ਹਾ ਦੇ ਤੁਸੀਂ ਜਾਣਨ ਵਾਲੇ ਹੋ। ਸੱਚੇ ਪਾਤਸ਼ਾਹ ਜੀ, ਸਾਰੀ ਦੁਨੀਆ ਤੁਸੀਂ ਇਸ ਤਰ੍ਹਾਂ ਦੇਖ ਰਹੇ ਹੋ ਜਿਵੇਂ ਕਿ ਹੱਥ ਦੇ ਉੱਤੇ ਬੇਰ ਰੱਖਿਆ ਹੋਇਆ ਪ੍ਰਤੱਖ ਦਿਸਦਾ ਹੈ।
ਊਚਰੋ ਨੀਚ ਰੰਕ ਕੈ ਰਾਜਾ, ਸਾਧ ਅਸਾਧ ਲਖੋ ਸਭ ਪਾਜਾ।
ਤੁਸੀਂ ਉੱਚਿਆਂ ਨੂੰ ਜਾਣਦੇ ਹੋ, ਤੁਸੀਂ ਨੇਵਿਆਂ ਨੂੰ ਜਾਣਦੇ ਹੋ, ਤੁਸੀਂ ਕੰਗਾਲਾਂ ਨੂੰ ਜਾਣਦੇ ਹੋ, ਤੁਸੀਂ ਰਾਜਿਆਂ ਨੂੰ ਜਾਣਦੇ ਹੋ। ਕੌਣ ਸਾਧ ਹੈ ਤੇ ਕੌਣ ਅਸਾਧ ਹੈ, ਭਾਵ ਕਿ ਚੋਰ ਤੇ ਠੱਗ ਹੈ, ਸਾਰਿਆਂ ਦੇ ਪਾਜ ਨੂੰ ਸੱਚੇ ਪਾਤਸ਼ਾਹ ਜੀ ਜਾਣਦੇ ਹੋ। ਤੁਸੀਂ ਜਾਣਦੇ ਹੋ ਕੌਣ ਸਾਧ ਹੈ ਤੇ ਕੌਣ ਅਸਾਧ ਹੈ।
ਇਨ ਤੋ ਕਹਣ ਮੇ ਜੋ ਪਿਪਰਾਏ, ਹਰਖ ਸ਼ੋਕ ਰਹਿਣੋ ਇੱਕ ਪਾਏ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਇਸ ਤੁਕ ਦਾ ਜਿਹੜਾ ਭਾਵ ਹੈ, ਅਰਥ ਹੈ, ਉਹ ਇਹ ਲੱਗਦਾ ਹੈ ਕਿ ਐਸਾ ਮਨੁੱਖ ਉਹ ਗਿਆਨਵਾਨ ਹੁੰਦਾ ਹੈ ਜਿਹਦੇ ਵਾਸਤੇ ਹਰਖ ਤੇ ਸੋਗ ਇੱਕੋ ਜਿਹਾ ਹੁੰਦਾ ਹੈ, ਭਾਵ ਕਿ ਇੱਕ ਸਮਦਰਸੀ ਗਿਆਨੀ ਪੁਰਸ਼ ਹੁੰਦਾ ਹੈ ਜਿਹਦੇ ਵਾਸਤੇ ਇੱਕੋ ਸਮਾਨ ਸਾਰਾ ਹੁੰਦਾ ਹੈ, ਭਾਵੇਂ ਉਹਦੇ ਵਾਸਤੇ ਹਰਖ ਹੋਵੇ ਅਤੇ ਭਾਵੇਂ ਸ਼ੋਕ ਹੋਵੇ, ਉਹਦੀ ਬਿਰਤੀ ਸਮਾਨ ਰਹਿੰਦੀ ਹੈ। ਕਿਉਂਕਿ ਸੱਚੇ ਪਾਤਸ਼ਾਹ ਜੀ, ਗੁਰਬਾਣੀ ਦੇ ਵਿੱਚ ਪਾਠ ਆਇਆ, ਐਸੇ ਮਨੁੱਖ ਦੇ ਵਾਸਤੇ ਸੋਨਾ ਵੀ ਵੈਸਾ ਅਤੇ ਮਿੱਟੀ ਵੀ ਵੈਸੀ, ਐਸੇ ਮਨੁੱਖ ਦੇ ਵਾਸਤੇ ਅੰਮ੍ਰਿਤ ਵੀ ਉਹੋ ਜਿਹਾ ਅਤੇ ਜ਼ਹਿਰ ਵੀ ਉਹੋ ਜਿਹਾ, ਭਾਵ ਕਿ ਸਮਾਨਤਾ ਦਾ ਭਾਵ ਐਸਿਆਂ ਪੁਰਸ਼ਾਂ ਦੇ ਵਿੱਚ ਹੁੰਦਾ ਹੈ। ਇਹ ਗੁਰਬਾਣੀ ਦੀ ਪੰਕਤੀ ਦਾ ਅਰਥ ਹੈ।
ਮੋਕੋ ਦਿਖਰਾਵੋ ਕਿਸ ਕਾਲਾ, ਇਸ ਪ੍ਰਕਾਰ ਕੋ ਸੰਤ ਬਿਸਾਲਾ।
ਮਾਤਾ ਗੁਜਰੀ ਜੀ ਨੇ ਅਰਜ਼ ਕੀਤੀ ਹੈ ਕਿ ਇਸ ਪ੍ਰਕਾਰ ਦਾ ਕੋਈ ਵਿਸ਼ਾਲ ਸੰਤ ਕਿਸੇ ਵੇਲੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਅਤੇ ਮੈਨੂੰ ਵੀ ਦਿਖਾਓ, ਭਾਵ ਕਿ ਐਸੇ ਗਿਆਨੀ ਸੰਤ ਮਹਾਂਪੁਰਸ਼ ਦੇ ਮੈਂ ਵੀ ਇੱਕ ਸਮੇਂ ਦਰਸ਼ਨ ਕਰਨਾ ਚਾਹੁੰਦੀ ਹਾਂ ਜਿਹਦੀ ਬਿਰਤੀ ਇੱਕ ਸਮਾਨ ਹੋਵੇ।
ਹਰਖ ਸੋਕ ਨਹੀਂ ਕਾਬੀ ਉਪਜੰਤਾ, ਸਦਾ ਏਕ ਰਸ ਕੋ ਨਿਭ ਹੰਤਾ।
ਭਾਵ ਕਿ ਐਸਾ ਜਿਹੜਾ ਮਨੁੱਖ ਹੈ ਉਹਦੇ ਵਾਸਤੇ ਖੁਸ਼ੀ ਵੀ ਵੈਸੀ, ਉਹਦੇ ਵਾਸਤੇ ਗਮੀ ਵੀ ਵੈਸੀ, ਇੱਕੋ ਰਸ ਦੇ ਵਿੱਚ ਜਿਹੜਾ ਹਮੇਸ਼ਾ ਨਿਰਵਾਹ ਕਰਦਾ ਹੈ ਸੱਚੇ ਪਾਤਸ਼ਾਹ, ਮੈਂ ਉਹਦਾ ਦਰਸ਼ਨ ਕਰਨਾ ਚਾਹੁੰਦੀ।
ਦੁੰਦਣ ਮੈਂ ਜਿਸ ਬ੍ਰਿਤੀ ਸਮਾਨ, ਮਾਣਿਆ ਮਾਣਿਆ ਸੁਖ ਸੁਖ ਜਾਣ।
ਕਿਉਂਕਿ ਦੋ ਪੱਖ ਹੁੰਦੇ ਨੇ ਹਰ ਇੱਕ ਚੀਜ਼ ਦੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਸੁਖ ਤੇ ਦੁੱਖ, ਨਰਕ ਤੇ ਸਵਰਗ, ਇਸੇ ਤਰ੍ਹਾਂ ਜੋੜਾ ਜਿਹੜਾ ਹੁੰਦਾ ਹੈ ਉਹਨੂੰ ਆਖਿਆ ਜਾਂਦਾ ਹੈ ਦੁੰਦਨ। ਕਹਿੰਦੀ ਹੈ ਦੁੰਦਨ ਮੈਂ ਜਿਸ ਬਿਰਤੀ ਸਮਾਨ, ਭਾਵ ਕਿ ਜਿਹਦੀ ਜੋੜਿਆਂ ਦੇ ਵਿੱਚ ਬਿਰਤੀ ਇੱਕੋ ਹੀ ਸਮਾਨ ਹੋਵੇ, ਭਾਵ ਕਿ ਦੁੱਖ ਸੁਖ, ਹਰਖ ਸੋਗ, ਮਾਣ ਅਪਮਾਨ, ਇਹ ਸਾਰੇ ਦੇ ਸਾਰੇ ਜੋੜੇ ਸ਼ਬਦ ਨੇ, ਭਾਵ ਕਿ ਇੱਕ ਅਰਥ ਹੈ ਇੱਕ ਉਹਦਾ ਵਿਰੋਧੀ ਅਰਥ ਹੈ, ਇੱਕ ਸ਼ਬਦ ਦੇ ਦੋ ਭਾਵ ਨੇ। ਇਸੇ ਤਰ੍ਹਾਂ ਕਹਿੰਦੀ ਹੈ ਕਿ ਜਿਹੜੇ ਦੋਵੇਂ ਆਖੇ ਜਾਂਦੇ ਨੇ, ਮਾਣ ਦੇ ਨਾਲ ਆਖਿਆ ਜਾਂਦਾ ਹੈ ਅਪਮਾਨ,
ਮਾਣ ਸਤਿਕਾਰ ਦੇ ਵਜੋਂ ਆਖਿਆ ਜਾਂਦਾ ਹੈ। ਅਪਮਾਨ ਨਿਰਾਦਰ ਦਾ ਸ਼ਬਦ ਹੈ। ਇਸੇ ਤਰ੍ਹਾਂ ਸੁੱਖ ਤੇ ਸੁੱਖ ਹੈ, ਪਰ ਉਹਦੇ ਉਲਟ ਦੁੱਖ ਵੀ ਖੜਾ ਹੁੰਦਾ ਹੈ। ਮੈਂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਇਹ ਅਰਜ ਕਰਦੀ ਹਾਂ, ਐਸੇ ਸੰਤ ਦਾ ਦਰਸ਼ਨ ਕਰਾਓ ਜਿਹਦੇ ਵਾਸਤੇ ਦੁੱਖ ਵੀ ਵੈਸਾ ਹੋਵੇ ਤੇ ਸੁੱਖ ਵੀ ਵੈਸਾ ਹੋਵੇ। ਐਸੇ ਮਹਾਂਪੁਰਸ਼ ਦੇ ਦਰਸ਼ਨ ਕਰਾਓ ਜਿਹਦੇ ਵਾਸਤੇ ਹਰਖ ਵੀ ਵੈਸਾ, ਖੁਸ਼ੀ ਵੀ ਵੈਸੀ ਤੇ ਗਮੀ ਵੀ ਵੈਸੀ। ਐਸੇ ਮਹਾਂਪੁਰਸ਼ ਦੇ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਾਓ ਜਿਹਦੇ ਵਾਸਤੇ ਮਾਣ ਵੀ ਵੈਸਾ ਤੇ ਉਹਦਾ ਅਪਮਾਨ ਤਿਰਸਕਾਰ ਵੀ ਵੈਸਾ। ਭਾਵ ਕਿ ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਸੱਚੇ ਪਾਤਸ਼ਾਹ ਜੀ ਮੈਂ ਦਰਸ਼ਨ ਕਰਨਾ ਚਾਹੁੰਦੀ ਹਾਂ ਜਿਹਦੀ ਬਿਰਤੀ ਇੱਕੋ ਹੀ ਸਮਾਨ ਹੋਵੇ। ਉਜਲ ਹਰ ਬੜ ਭਾਗਾ ਮਾਤਾ, ਕਹਿਓ ਦਿਖਾਵੋ ਤੇ ਸਖੇ ਆਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਮਾਤਾ ਜੀ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਦੇ ਮੱਥੇ ਦੇ ਭਾਗ ਵੀ ਬੜੇ ਉਜਵਲ ਨੇ ਕਿ ਸਤਿਗੁਰਾਂ ਨੇ ਉਹਦੇ ਗ੍ਰਹਿ ਦੇ ਵਿੱਚ ਧਾਰਨ ਕੀਤਾ ਹੋਇਆ ਆਪਣੇ ਮਨੁੱਖੀ ਸਰੀਰ ਨੂੰ, ਕਹਿਓ ਦਿਖਾਵੋ ਤੇ ਸਖਿਆਤਾ। ਮਾਤਾ ਗੁਜਰੀ ਜੀ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਐਸੇ ਮਹਾਂਪੁਰਸ਼ ਦੇ ਮੈਂ ਸਾਖਿਆਤ ਦਰਸ਼ਨ ਕਰਨਾ ਚਾਹੁੰਦੀ ਹਾਂ। ਭਾਵ ਕੇ ਸਾਹਮਣੇ ਮੇਰੇ ਪ੍ਰਗਟ ਰੂਪ ਦੇ ਵਿੱਚ ਐਸਾ ਸੰਤ ਹੋਵੇ ਜਿਹਦੀ ਬਿਰਤੀ ਉੱਕੋ ਸਮਾਨ ਹੈ, ਜਿਹਦੇ ਵਾਸਤੇ ਗੁਰਬਾਣੀ ਦੇ ਵਿੱਚ ਇਹ ਪੰਕਤੀਆਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀਆਂ ਨੇ ਕਿ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਮਾਤਾ ਗੁਜਰੀ ਸਾਹਿਬ ਇਕੰਤ ਬੈਠੇ, ਪੜਨ ਸੁਖਮਣੀ ਸਾਹਿਬ ਸੁਰਾਗ ਗੌੜੀ, ਅਸ਼ਟਪਦੀ ਨਾਮੀ ਵਿੱਚ ਪਾਠ ਆਇਆ, ਪੜੀ ਧਿਆਨ ਲਾ ਸਤਵੀਂ ਜਦੋਂ ਪੌੜੀ। ਅੱਜ ਕੱਲ ਕੋਈ ਐਸਾ ਸੰਤ ਹੋ ਸੀ, ਇਹ ਦਿਲਾਂ ਦੇ ਵਿੱਚ ਦਲੀਲ ਦੌੜੀ, ਪੁੱਛੇ ਗੁਰਾਂ ਤੋਂ ਮਾਤਾ ਕਰਤਾਰ ਸਿੰਘਾ, ਇੱਕ ਦਿਨ ਕਰਕੇ ਗੱਲ ਲੰਮੀ ਚੌੜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਇਕਾਂਤ ਦੇ ਵਿੱਚ ਬੈਠ ਕੇ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਸਨ, ਜਦੋਂ ਉਹਨਾਂ ਨੇ ਨੌਵੀਂ ਅਸ਼ਟਪਦੀ ਨੂੰ ਪੜ੍ਹਿਆ, ਜਿਹਦੇ ਵਿੱਚ ਜਦੋਂ ਸੱਤਵੀਂ ਪੌੜੀ ਪੜ੍ਹੀ ਤੇ ਉਹਦੇ ਵਿੱਚ ਐਸਾ ਪਾਠ ਆਇਆ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਉ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਮਾਤਾ ਜੀ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਮੈਂ ਐਸੇ ਮਹਾਂਪੁਰਸ਼ ਦਾ ਦਰਸ਼ਨ ਕਰਨਾ ਚਾਹੁੰਦੀ। ਵਿੱਚ ਸੁਖਮਣੀ ਸਾਹਿਬ ਦੇ ਵੱਡੇ ਗੁਰਾਂ, ਕੀਤੀ ਸੰਤ ਦੀ ਹੈ ਵਡਿਆਈ ਵੱਡੀ, ਉਹ ਜਿਹਾ ਕੋ ਅੱਜ ਵੀ ਸੰਤ ਹੈ ਜੀ, ਕੀਤੀ ਹੋਈ ਜਿਸੇੜ ਕਮਾਈ ਵੱਡੀ, ਸਾਨੂੰ ਲਿਆ ਕਰਾਓ ਜ਼ਰੂਰ ਦਰਸ਼ਨ, ਖੱਟੀ ਹੋਵੇ ਜਿਸਨੇ ਪਲਿਆਈ ਵੱਡੀ, ਪੂਰਨ ਸੰਤ ਨੂੰ ਅਸੀਂ ਕਰਤਾਰ ਸਿੰਘਾ, ਅੱਖੀ ਵੇਖੀਏ ਆਖਦੀ ਮਾਈ ਵੱਡੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੇ ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਜੀ, ਇਹ ਪੁੱਤਰ ਜੀ, ਐਸੇ ਮਹਾਂਪੁਰਸ਼ ਦੇ ਮੈਨੂੰ ਦਰਸ਼ਨ ਕਰਵਾਓ। ਮਾਤਾ ਗੁਜਰੀ ਜੀ ਦੇ ਤੇ ਸਤਿਗੁਰੂ ਜੀ ਦੇ ਜਿਸ ਤਰ੍ਹਾਂ ਸਵਾਲ ਜਵਾਬ ਹੋਏ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਬਿਆਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਮਾਤਾ ਜੀ ਨੂੰ ਇਸ ਤਰ੍ਹਾਂ ਕਹਿੰਦੇ ਨੇ, ਸੰਤ ਬ੍ਰਹਮ ਗਿਆਨੀ ਦੇ ਜੋ ਲਿਖੇ ਲੱਛਣ, ਸਤਿਗੁਰਾਂ ਨੇ ਜਗਤ ਸੁਧਾਰ ਵਾਲੇ, ਉਹਨਾਂ ਥੋੜਿਆਂ ਦੇ ਉੱਤੇ ਕੱਟਣਗੇ ਜੀ, ਵਿਰਲੇ ਮਿਲਣਗੇ ਪੂਰੇ ਵਿਚਾਰ ਵਾਲੇ, ਜਗ ਭਰਿਆ ਪਿਆ ਹੈ ਭੇਖੀਆਂ ਦਾ, ਬੇਸ਼ੁਮਾਰ ਫਿਰਦੇ ਜਾਰੀ ਕਾਰ ਵਾਲੇ, ਟੁੱਕਰ ਬੋਚ ਬੇਅੰਤ ਕਰਤਾਰ ਸਿੰਘਾ, ਥੋੜੇ ਹੋਣਗੇ ਭਜਨ ਕਰਤਾਰ ਵਾਲੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਟੁੱਕਰ ਬੋਚਣ ਵਾਲੇ ਬੇਅੰਤ ਫਿਰਦੇ ਨੇ, ਪਰ ਦਰਅਸਲ ਜਿਹੜੇ ਅਸਲ ਕਰਤਾਰ ਦੇ ਭਗਤ ਨੇ ਉਹ ਭਜਨ ਵਾਲੇ ਥੋੜ੍ਹੇ ਹੀ ਮਾਤਾ ਜੀ ਹੋਣਗੇ। ਅੱਗੋਂ ਫਿਰ ਮਾਤਾ ਜੀ ਫਿਰ ਪ੍ਰਸ਼ਨ ਕਰਦੇ ਨੇ,
ਚੰਗੀ ਤਰ੍ਹਾਂ ਵਿਸਥਾਰ ਦੇ ਨਾਲ ਦੱਸੋ ਸਾਨੂੰ ਲੱਛਣ ਪਰਮੇਸ਼ਰ ਪਿਆਰਿਆਂ ਦੇ, ਭੇਖ ਧਾਰੀ ਡਿੱਠੇ ਅਸਾਂ ਬਹੁਤ ਵਾਰੀ, ਲੋੜਵੰਦ ਜੋ ਨੇਰੇ ਗੁਜ਼ਾਰਿਆਂ ਦੇ, ਚਿੱਤ ਵੇਖ ਪ੍ਰਸੰਨ ਨਾ ਉਹਨਾਂ ਤਾਈਂ, ਰੰਗੇ ਕੱਪੜੇ ਜਿਨ੍ਹਾਂ ਨਕਾਰਿਆਂ ਦੇ, ਮਾਰੇ ਲੋਭ ਦੇ ਫਿਰਨ ਕਰਤਾਰ ਸਿੰਘਾ, ਪੱਲੇ ਹੋਣਾ ਕੀ ਉਹਨਾਂ ਵਿਚਾਰਿਆਂ ਦੇ।
ਮਾਤਾ ਜੀ ਕਹਿੰਦੇ ਨੇ ਕਿ ਚੰਗੀ ਤਰ੍ਹਾਂ ਵਿਸਥਾਰ ਦੇ ਨਾਲ ਦੱਸੋ ਕਿ ਲੱਛਣ ਪਰਮੇਸ਼ਰ ਦੇ ਪਿਆਰਿਆਂ ਦੇ ਕੈਸੇ ਹੁੰਦੇ ਨੇ। ਫਿਰ ਅੱਗੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੱਛਣ ਦੱਸਦੇ ਨੇ,
ਲੁਕੀ ਆਪ ਤੋਂ ਮਾਤਾ ਜੀ ਗੱਲ ਕਿਹੜੀ, ਤੁਸੀਂ ਆਪ ਹੋ ਬ੍ਰਹਮ ਗਿਆਨ ਵਾਲੇ, ਤੁਹਾਡੇ ਘਰ ਦੇ ਵਿੱਚ ਕਈ ਹੋਏ ਸੇਵਕ ਪਿਆਰੇ ਰੱਬ ਦੇ ਭਜਨ ਭਗਵਾਨ ਵਾਲੇ, ਕਈ ਸੈਂਕੜੇ ਜੀਵਨ ਮੁਕਤ ਹੋਏ ਤਿਆਗੇ ਜਿਨ੍ਹਾਂ ਨੇ ਰਸ ਜਹਾਨ ਵਾਲੇ, ਵੱਡੇ ਗੁਰਾਂ ਨੇ ਲਿਖੇ ਕਰਤਾਰ ਸਿੰਘਾ ਇਹ ਲੱਛਣ ਖਾਸ ਪਛਾਣ ਵਾਲੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਵੱਡੇ ਗੁਰੂ ਸਾਹਿਬਾਨ ਹੋ ਚੁੱਕੇ ਨੇ ਉਹਨਾਂ ਨੇ ਲੱਛਣ ਖਾਸ ਖਾਸ ਪਛਾਣ ਵਾਲੇ ਮਾਤਾ ਜੀ ਉਚਾਰਨ ਕੀਤੇ ਨੇ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਕੁਝ ਪ੍ਰਮਾਣ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ ਗੌੜੀ ਰਾਗ ਦੇ ਵਿੱਚੋਂ ਜਿਹੜੀ ਬਾਣੀ ਲਿਖੀ ਹੋਈ ਹੈ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਲਿਖਿਆ,
ਸੁਰਗ ਨਰਕ ਅੰਮ੍ਰਿਤ ਬ੍ਰਿਖ ਇਹ ਸਭ ਤਿਉ ਕੰਚਨ ਆਹ ਪੈਸਾ, ਉਸਤਤ ਨਿੰਦਾ ਇਹ ਸਮ ਜਾ ਕੇ, ਲੋਭ ਮੋਹ ਫੁਣ ਤੈਸਾ, ਦੁੱਖ ਸੁਖ ਇਹ ਬਾਧੇ ਜਿਹ ਨਾ ਹੈ ਨਾ, ਤਿਹ ਤੁਮ ਜਾਣੋ ਗਿਆਨੀ, ਨਾਨਕ ਮੁਕਤ ਤਾਹ ਤੁਮ ਮਾਨੋ, ਇਹ ਵਿਦ ਕੋ ਜੋ ਪ੍ਰਾਣੀ,
ਉਹੀ ਪ੍ਰਾਣੀ ਮੁਕਤ ਹੈ ਜਿਹੜਾ ਕਿ ਐਸਾ ਹੈ। ਇਸ ਤੋਂ ਇਲਾਵਾ ਗੌੜੀ ਸੁਖਣੀ ਦੇ ਵਿੱਚ ਜੋ ਤੁਕਾਂ ਲਿਖੀਆਂ ਹੋਈਆਂ ਨੇ ਉਹਨਾਂ ਦਾ ਪ੍ਰਮਾਣ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤਾ,
ਦੁੱਖ ਰੋਗ ਬਿਨਸੈ ਭੈ ਭਰਮ, ਸਾਧ ਨਾਮ ਨਿਰਮਲ ਤਾਕੇ ਕਰਮ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਇੱਕ ਹੋਰ ਵੀ ਸ਼ਬਦ ਦਾ ਪ੍ਰਮਾਣ ਦਿੱਤਾ,
ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹਿ ਸਭ ਕੀ ਪਗ ਛਾਰ, ਸੰਤ ਰਹਿਤ ਸੁਣੋ ਮੇਰੇ ਭਾਈ, ਉਆ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਬਿਸਰਾਮ, ਮਿੱਤਰ ਸਤਰ ਜਾ ਕੇ ਇੱਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਕੋਟ ਕੋਟ ਅਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀਆ ਕੇ ਦਾ ਤਾਰਾ, ਸੂਰ ਬੀਰ ਬਚਨਣ ਕੇ ਬਲੀ, ਕੌਲਾ ਬਪਰੀ ਸੰਤੀ ਛਲੀ, ਤਾਕਾ ਸੰਗ ਬਾਛੈ ਸੁਖਦੇਵ, ਅਮੋਗ ਦਰਸ ਸਫਲ ਜਾਕੀ ਸੇਵ, ਕਰ ਜੋੜ ਨਾਨਕ ਕਰੇ ਅਰਦਾਸ, ਮੋਹ ਸੰਤ ਟਹਿਲ ਦੀ ਜੈ ਗੁਣਤਾਸ।
ਇਹ ਪ੍ਰਮਾਣ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਮਾਤਾ ਗੁਜਰੀ ਜੀ ਨੂੰ ਦਿੱਤਾ,
ਸਾਧ ਸੋਏ ਜੋ ਸਾਧਨਾ ਕਰੇ ਮਨ ਦੀ, ਮਨ ਵਿਸ਼ੇ ਵਿਕਾਰ ਫਸਾਏ ਨਾਹੀ, ਬਾਹਰ ਜਾਂਦੇ ਮਨ ਨੂੰ ਅੰਦਰ ਰੋਕ ਰੱਖੇ, ਕਾਮ ਕ੍ਰੋਧ ਮੋਹ ਲੋਭ ਵਧਾਏ ਨਾਹੀ, ਰੱਖੇ ਖਾਹਿਸ਼ ਨਾ ਮੂਲ ਪਦਾਰਥਾਂ ਦੀ, ਤੇ ਸੰਕਲਪ ਵਿਕਲਪ ਉਠਾਏ ਨਾਹੀ, ਚਿੱਤ ਬ੍ਰਿਤੀ ਨੂੰ ਰੋਕ ਕੇ ਸਦਾ ਰੱਖੇ, ਬਿਨ ਭਜਨ ਦੇ ਸਵਾਸ ਲੰਘਾਏ ਨਾਹੀ, ਕਾਕ ਵਿਸ਼ਿਸ਼ਟ ਜਿਉ ਸਮਝ ਪਦਾਰਥਾਂ ਨੂੰ, ਮੋਹ ਮਾਇਆ ਚਿੱਤ ਨੂੰ ਲਾਏ ਨਾਹੀ, ਯਥਾ ਲਾਭ ਸੰਤੁਸ਼ਟ ਹੋ ਰਹੇ ਸਦਾ, ਹੱਥੋਂ ਸ਼ਾਂਤ ਸੰਤੋਖ ਗਵਾਏ ਨਾਹੀ, ਪਾਣਾ ਮਨ ਅਕਾਲ ਦਾ ਰਹੇ ਰਾਜ਼ੀ,
ਹੁਜਤ ਆਪਣੀ ਵਿੱਚ ਚਲਾਏ ਨਾਹੀਂ। ਦੁੱਖ ਭੁੱਖ ਅੰਦਰ ਇੱਕੋ ਰਸ ਰਹੇ, ਭੇਦ ਮਾਣ ਅਪਮਾਨ ਰਖਾਏ ਨਾਹੀਂ। ਉਸਤਤ ਨਿੰਦਿਆ ਨੂੰ ਦਿਲੋਂ ਦੂਰ ਕਰੇ, ਝੂਠੀ ਮਾਣ ਵਡਿਆਈ ਨੂੰ ਚਾਏ ਨਾਹੀਂ। ਤੀਆਂ ਪੁੱਤ ਪਰਿਵਾਰ ਕਰਤਾਰ ਦੇਨੇ, ਇਹਨਾਂ ਵਿੱਚ ਆਪਣਤ ਲਿਆਏ ਨਾਹੀਂ। ਸਾਰਾ ਜੱਗ ਅਕਾਲ ਦਾ ਰੂਪ ਸਮਝੇ, ਬੁਰਾ ਕਿਸੇ ਦਾ ਮੂਲ ਮਨਾਏ ਨਾਹੀਂ। ਪਰ ਤਨ ਦਾ ਤਿਆਗ ਕਰੇ, ਪਰ ਅੰਸ਼ ਤੇ ਚਿੱਤ ਡੁਲਾਏ ਨਾਹੀਂ। ਦਇਆ ਖਿਮਾ ਤੇ ਸਤ ਸੰਤੋਖ ਅੰਦਰ ਰੱਖੇ, ਬ੍ਰਿਤੀ ਨੂੰ ਕਿਤੇ ਪਟਕਾਏ ਨਾਹੀਂ। ਆਪ ਜਪੇ ਜਪਾਏ ਸੋ ਹੋਰ ਨਾਨੂ, ਖਾਸੋ ਦਿਨ ਰਾਤ ਬਿਤਾਏ ਨਾਹੀਂ। ਕਵਲ ਫੁੱਲ ਵਾਂਗੂ ਨਿਰਲੇਪ ਰਹੇ, ਆਸ਼ਾ ਤ੍ਰਿਸ਼ਨਾ ਜਿਨੂੰ ਰੁੜਾਏ ਨਾਹੀਂ। ਵੈਰ ਈਰਖਾ ਕਿਸੇ ਨਾਲ ਕੋਈ ਨਾ, ਰਾਗ ਦੁਆਖ ਦੀ ਅੱਗ ਜਲਾਏ ਨਾਹੀਂ। ਜ਼ਾਹਿਰਾ ਦੁਨੀਆਦਾਰੀ ਦੇ ਵਿੱਚ ਦਿਸੇ, ਦਿਲੋਂ ਲੇਸ ਰਤੀ ਮੋਹ ਮਾਏ ਨਾਹੀਂ। ਜਿਵੇਂ ਰਹੇ ਮੁਰਗਾਬੀ ਵਿੱਚ ਪਾਣੀ, ਤਿਵੇਂ ਰਹੇ ਤੇ ਲੇਪ ਲਿਪਟਾਏ ਨਾਹੀਂ। ਪੂਰੀ ਰੂਪ ਸਰੂਪ ਦੀ ਲਖਤਾ ਹੋਏ, ਐਵੇਂ ਚੜ ਮੁਨਾਰੇ ਅੜਾਏ ਨਾਹੀਂ। ਬ੍ਰਹਮ ਗਿਆਨ ਦੀ ਪੂਰ ਪ੍ਰਾਪਤੀ ਹੋ, ਐਵੇਂ ਫੋਕੇ ਗਿਆਨ ਸੁਣਾਏ ਨਾਹੀਂ। ਖੱਟ ਕਾਲ ਹੱਥੋਂ ਕੁਝ ਦੇ ਸਦਾ, ਮੰਗ ਮੰਗ ਕੇ ਟੁਕੜੇ ਖਾਏ ਨਾਹੀਂ। ਤਨ ਤਨ ਉਪਕਾਰ ਤੇ ਲਾ ਦੇਵੇ, ਸਿਰ ਜਾਏ ਹੱਥੋਂ ਧਰਮ ਜਾਏ ਨਾਹੀਂ। ਐਸਾ ਕੋ ਇੱਕ ਪੁਰਖ ਕਰਤਾਰ ਸਿੰਘਾ, ਜਨਮ ਮਰਨ ਦੇ ਵਿੱਚ ਮੁੜ ਆਏ ਨਾਹੀਂ। ਲੰਮੀ ਚੌੜੀ ਵਿਚਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕੋਈ ਵਿਰਲਾ ਹੀ ਐਸਾ ਪੁਰਖ ਪੈਦਾ ਹੁੰਦਾ ਹੈ ਜਿਹੜਾ ਕਿ ਜਨਮ ਮਰਨ ਦੇ ਗੇੜੇ ਦੇ ਵਿੱਚ ਨਹੀਂ ਪੈਂਦਾ। ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਪੂਰਨ ਸੰਤ ਦੇ ਵਾਸਤੇ ਆਖਿਆ, ਮਾਤਾ ਪੇਖ ਬਣਾ ਕੇ ਫਿਰਨ ਬਹੁਤੇ, ਕੋਈ ਇੱਕ ਅੱਧਾ ਪੂਰਾ ਸੰਤ ਹੋਵੇ। ਮਨ ਵਾਸ਼ਨਾ ਜਿਸ ਦੀ ਰੁਕੀ ਹੋਵੇ, ਹੋਈ ਹੰਗਤਾ ਜਿਸ ਦੀ ਹੰਤ ਹੋਵੇ। ਐਸਾ ਪੁਰਸ਼ ਦੁਰਲੱਭ ਸੰਸਾਰ ਅੰਦਰ, ਪ੍ਰੀਤ ਜਿਸ ਦੀ ਨਾਲ ਭਗਵੰਤ ਹੋਵੇ। ਮਨ ਸ਼ੇਰ ਨੂੰ ਹੋ ਦਲੇਰ ਥੰਮੇ, ਐਸਾ ਸੂਰਮਾ ਕੋਈ ਬਲਵੰਤ ਹੋਵੇ। ਬਹੁਤ ਦੁੱਧ ਮਲਾਈਆਂ ਖਾਣ ਵਾਲੇ, ਕੋਈ ਕਿਤੇ ਵਿਰਲਾ ਪੂਰਾ ਸੰਤ ਹੋਵੇ। ਜਿਹੜਾ ਆਪ ਤਰੇ ਤਾਰੇ ਸੰਗੀਆਂ ਨੂੰ, ਉਹ ਲੀਨ ਭਗਵੰਤ ਵਿੱਚ ਅੰਤ ਹੋਵੇ। ਆਪ ਮੁਕਤ ਹੋ ਮੁਕਤ ਕਰਾਏ, ਜਿਹੜਾ ਸੋਭਾ ਬ੍ਰਹਮ ਗਿਆਨੀ ਦੀ ਬੇਅੰਤ ਹੋਵੇ। ਐਸੇ ਪੁਰਸ਼ਾਂ ਦੇ ਦਰਸ ਕਰਤਾਰ ਸਿੰਘਾ, ਭਾਗਾਂ ਬਾਜਨਾ ਐਵੇਂ ਕਦੰਤ ਹੋਵੇ। ਮਾਤਾ ਜੀ, ਐਸੇ ਪੁਰਸ਼ਾਂ ਦੇ ਜਿਹੜੇ ਦਰਸ਼ਨ ਨੇ ਉਹ ਵੱਡੇ ਭਾਗਾਂ ਦੇ ਨਾਲ ਹੁੰਦੇ ਨੇ। ਜੇ ਵੱਡੇ ਭਾਗ ਨਾ ਹੋਣ ਤੇ ਐਸੇ ਮਹਾਂਪੁਰਸ਼ਨ ਦੇ ਮਾਤਾ ਜੀ ਕਿਸੇ ਨੂੰ ਦਰਸ਼ਨ ਹੀ ਨਸੀਬ ਨਹੀਂ ਹੁੰਦੇ। ਮਾਤਾ ਜੀ ਨੇ ਦੁਬਾਰਾ ਫਿਰ ਅਰਜ ਕੀਤੀ, ਐਸਾ ਸੰਤ ਤਿਆਗ ਵੈਰਾਗ ਵਾਲਾ, ਕਹਿਣ ਮਾਤਾ ਜੀ ਕੋਈ ਦਿਖਾਓ ਸਾਨੂੰ। ਵਿੱਚ ਭਜਨ ਭਗਵੰਤ ਦੇ ਲੀਨ ਹੋਇਆ, ਉੱਤਮ ਆਤਮਾ ਦਰਸ ਕਰਾਓ ਸਾਨੂੰ। ਪੂਰਨ ਪੁਰਖ ਦੀ ਕਰੀਏ ਸੇਵ ਹੱਥੀ, ਹੋਇਆ ਦੇਖਣੇ ਦਾ ਬੜਾ ਚਾਓ ਸਾਨੂੰ। ਪਿਆਰੇ ਰੱਬ ਦੇ ਧੰਨ ਕਰਤਾਰ ਸਿੰਘਾ, ਪਾਰੇ ਉਹਨਾਂ ਦੇ ਨਾਲ ਲੰਘਾਓ ਸਾਨੂੰ। ਮਾਤਾ ਜੀ ਕਹਿੰਦੇ ਨੇ, ਫਿਰ ਕਰੋ ਕਿਰਪਾ, ਰੱਬ ਦੇ ਐਸੇ ਪਿਆਰੇ ਦਾ ਤੁਸੀਂ ਮੈਨੂੰ ਦਰਸ਼ਨ ਕਰਾ ਦੇਵੋ, ਜਿਸ ਰੱਬ ਦੇ ਪਿਆਰੇ ਦਾ ਦਰਸ਼ਨ ਕਰਕੇ ਜਿਹੜੇ ਆਮ ਦੁਨੀਆਂ ਦੇ ਲੋਕ ਨੇ ਉਹ ਵੀ ਕੰਢੇ ਲੱਗ ਜਾਂਦੇ ਨੇ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਐਸੇ ਮਹਾਂਪੁਰਸ਼ ਦਾ ਦਰਸ਼ਨ ਮੈਨੂੰ ਜ਼ਰੂਰ ਕਰਾਓ। ਰੁਚਿਰ ਮਨੋਰਥ ਜਨਨੀ ਕੇਰਾ, ਸੁਣ ਬੋਲੇ ਸਤਿਗੁਰ ਤਿਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਵਧੀਆ, ਜਿਹੜਾ ਮਨੋਰਥ ਸੀ ਆਪਣੀ ਜਨਨੀ ਦਾ, ਆਪਣੀ ਮਾਤਾ ਦਾ, ਉਹ ਸਤਿਗੁਰਾਂ ਨੇ ਸੁਣਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ, ਅਸ ਪਰਸ਼ੋਤਮ ਸੰਤ ਸੋ ਚਾਲੀ, ਪਿਖੋ ਨਿਸੰਸ ਹੈ ਹੋਵਤ ਕਾਲੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਮਾਤਾ ਜੀ, ਐਸੇ ਪਰਸ਼ੋਤਮ ਸੰਤ ਦਾ ਦਰਸ਼ਨ ਤੁਹਾਨੂੰ ਸਵੇਰੇ ਜ਼ਰੂਰ ਹੋਵੇਗਾ। ਕੱਲ ਨੂੰ ਹੀ ਮਾਤਾ ਜੀ ਤੁਹਾਨੂੰ ਐਸੇ ਵਧੀਆ ਚਾਲ ਚੱਲਣ ਵਾਲੇ, ਸ੍ਰੇਸ਼ਟ ਰਹਿਣ ਵਾਲੇ ਸੰਤ ਪੁਰਸ਼ੋਤਮ ਦਾ ਦਰਸ਼ਨ ਨਸੀਬ ਹੋਏਗਾ। ਦਰਸ਼ਨ ਕਰ ਕੇ ਅਚੋ ਆਹਾਰਾ, ਕਰੋ ਪ੍ਰਤੀਖਣ ਭਾਵ ਉਦਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਮਾਤਾ ਜੀ, ਕੱਲ ਨੂੰ ਜਿੰਨਾ ਚਿਰ ਤੁਹਾਨੂੰ ਐਸੇ ਮਹਾਂਪੁਰਸ਼ ਦਾ ਦਰਸ਼ਨ ਨਾ ਹੋਵੇ, ਉਹਨਾਂ ਚਿਰ ਤੱਕ ਤੁਸੀਂ ਪ੍ਰਸ਼ਾਦਾ ਨਾ ਛਕਿਓ। ਕਰੋ ਪ੍ਰਤੀਖਣ ਭਾਵ ਉਦਾਰਾ, ਮਾਤਾ ਜੀ, ਉਦਾਰ ਭਾਵਨਾ ਦੇ ਨਾਲ ਤੁਸੀਂ ਐਸੇ ਮਹਾਂਪੁਰਸ਼ ਦੀ ਉਡੀਕ ਕਰੋ ਤੇ ਸਵੇਰ ਜਦੋਂ ਹੋਵੇਗੀ ਕੱਲ ਨੂੰ ਪ੍ਰਸ਼ਾਦਾ ਨਾ ਛਕਿਓ, ਜਿੰਨਾ ਚਿਰ ਤੁਹਾਨੂੰ ਐਸੇ ਮਹਾਂਪੁਰਸ਼ ਦਾ ਦਰਸ਼ਨ ਨਸੀਬ ਨਹੀਂ ਹੁੰਦਾ। ਤੁਹਾਨੂੰ ਜ਼ਰੂਰ ਦਰਸ਼ਨ ਹੋਵੇਗਾ ਤੇ ਜਦੋਂ ਦਰਸ਼ਨ ਕਰ ਲਵੋਗੇ ਫਿਰ ਹੀ ਪ੍ਰਸ਼ਾਦ ਪਾਣੀ ਛਕਿਓ। ਐਸਣ ਕਉ ਰਚ ਕਰ ਕਰ ਤਾਰਾ, ਲਖੈ ਸਫਲ ਸਿਰ ਜਨ ਜਗ ਸਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਾਤਾ ਜੀ, ਭਾਵੇਂ ਸਾਰੀ ਦੁਨੀਆਂ ਦੀ ਰਚਨਾ ਪਰਮੇਸ਼ਰ ਆਪ ਕਰਦਾ, ਪਰ ਐਸੇ ਜਿਹੜੇ ਵਿਰਲੇ ਮਹਾਂਪੁਰਸ਼ ਨੇ ਉਹਨਾਂ ਨੂੰ ਜਦੋਂ ਪਰਮਾਤਮਾ ਰਚਦਾ ਤੇ ਉਹ ਵੀ ਆਪਣੀ ਕਿਰਤ ਨੂੰ ਸਫਲ ਸਮਝਦਾ ਹੈ, ਭਾਵ ਕਿ ਪਰਮੇਸ਼ਰ ਸਮਝਦਾ ਹੈ ਕਿ ਮੈਂ ਜੋ ਕਰ ਰਿਹਾ ਸੀ ਉਹ ਮੇਰਾ ਕੀਤਾ ਹੋਇਆ ਕੰਮ ਸਫਲ ਹੋ ਗਿਆ, ਮੈਂ ਐਸੇ ਸੰਤ ਨੂੰ ਸਿਰਜ ਦਿੱਤਾ ਹੈ, ਬਣਾ ਦਿੱਤਾ ਹੈ। ਭਾਵੇਂ ਕਿ ਸਾਰੇ ਦੁਨੀਆਂ ਦੇ ਕੀੜੇ ਮਕੌੜੇ, ਮਾੜੇ ਮਨੁੱਖ ਵੀ ਪਰਮੇਸ਼ਰ ਹੀ ਬਣਾਉਂਦਾ ਹੈ, ਪਰ ਉਹਨਾਂ ਨੂੰ ਬਣਾ ਕੇ ਪਰਮੇਸ਼ਰ ਤ੍ਰਿਪਤ ਨਹੀਂ ਹੁੰਦਾ, ਖੁਸ਼ ਨਹੀਂ ਹੁੰਦਾ। ਪਰ ਜਦੋਂ ਪਰਮੇਸ਼ਰ ਐਸੇ ਸੰਤ ਮਹਾਂਪੁਰਸ਼ ਬਣਾ ਦਿੰਦਾ ਹੈ ਤੇ ਫਿਰ ਉਹਨੂੰ ਤ੍ਰਿਪਤੀ ਆ ਜਾਂਦੀ ਹੈ, ਭਾਵ ਕਿ ਉਹ ਖੁਸ਼ ਹੋ ਜਾਂਦਾ ਹੈ ਕਿ ਮੇਰੀ ਕੀਤੀ ਹੋਈ ਸਿਰਜ ਸਫਲ ਹੋ ਗਈ ਹੈ, ਜਿਹੜਾ ਮੈਂ ਇੰਨਾ ਵੱਡਾ ਇਹਦੇ ਤੇ ਆਪਣਾ ਸਮਾਂ ਲਾਇਆ। ਸ਼ੇਖ ਸਾਰ ਦਾ ਬੇਦ ਬੇਰੰਚ, ਕਰ ਨਾ ਸਕੈ ਜਿਸ ਮਹਿਮਾ ਰੰਚ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਕਿਰਪਾ ਐਸੀ ਹੁੰਦੀ ਹੈ ਕਿ ਦੁਨੀਆਂ ਦੇ ਉੱਤੇ ਐਸੇ ਮਹਾਂਪੁਰਸ਼ ਰਚ ਦਿੰਦਾ ਹੈ ਪਰਮੇਸ਼ਰ, ਜਿਨ੍ਹਾਂ ਦੀ ਉਸਤਤੀ ਨਾ ਸ਼ੇਖ ਕਰ ਸਕਦਾ ਹੈ, ਭਾਵ ਕਿ ਸ਼ਾਰਦਾ ਵੀ ਜਿਨ੍ਹਾਂ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ, ਸ਼ੇਸ਼ ਨਾਗ ਵੀ ਜਿਨ੍ਹਾਂ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ, ਜਿਹੜੇ ਵੇਦ ਨੇ ਉਹ ਵੇਦ ਵੀ ਉਹਨਾਂ ਦੇ ਗੁਣਾਂ ਨੂੰ ਆਪਣੇ ਵਿੱਚ ਲਿਖਵਾ ਨਹੀਂ ਸਕਦੇ, ਜਿਨ੍ਹਾਂ ਦੀ ਉਸਤਤੀ ਬ੍ਰਹਮਾ ਵੀ ਨਹੀਂ ਕਰ ਸਕਦਾ, ਐਸੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੀ ਰੰਚ ਭਰ ਵੀ ਐਸੇ ਜਿਹੜੇ ਵੱਡੇ ਵੱਡੇ ਨੇ ਉਹ ਮਹਿਮਾ ਬਿਆਨ ਨਹੀਂ ਕਰ ਸਕਦੇ। ਭਾਵ ਕਿ ਸ਼ੇਸ਼ ਨਾਗ, ਸਵਰਸਵਤੀ, ਵੇਦ ਤੇ ਬ੍ਰਹਮਾ ਇਹ ਜਿਹੜੇ ਵੱਡੇ ਵੱਡੇ ਨੇ ਇਹ ਵੀ ਉਹਨਾਂ ਦੀ ਰੰਚ ਮਾਤਰ ਮਹਿਮਾ ਦਾ ਬਿਆਨ ਨਹੀਂ ਕਰ ਸਕਦੇ, ਐਸੇ ਮਹਾਂਪੁਰਸ਼ ਕਰਤਾਰ ਦੀ ਕਿਰਪਾ ਦੇ ਨਾਲ ਰਚੇ ਜਾਂਦੇ ਨੇ ਮਾਤ ਲੋਕ ਦੇ ਉੱਤੇ। ਸਮਦਰਸੀ ਇਕ ਰਸ ਮਨ ਸ਼ਾਂਤ, ਮਹਾਂਪੁਰਖ ਪੂਰਨ ਅਵਦਾਤ। ਸਮਦਰਸੀ ਇੱਕ ਰਸ ਦੇ ਵਿੱਚ ਜਿਹਦੀ ਬਿਰਤੀ ਸ਼ਾਂਤ ਹੋਵੇ, ਮਹਾਂ ਜਿਹੜਾ ਪੁਰਖ ਹੋਵੇ ਤੇ ਜਿਹੜਾ ਪੂਰਨ ਪ੍ਰਗਟ ਹੋਵੇ। ਮਨੋ ਕਾਮਨਾ ਪੂਰਨ ਹੋਵੇ, ਨਿਰਸੰਸੈ ਦਰਸ਼ਨ ਕੋ ਜੋਵੈ। ਭਾਵ ਕਿ ਮਾਤਾ ਜੀ, ਤੁਹਾਡੇ ਮਨ ਦੀ ਕਾਮਨਾ ਇੱਛਾ ਜ਼ਰੂਰ ਪੂਰੀ ਹੋਵੇਗੀ, ਇਸ ਗੱਲ ਦੇ ਵਿੱਚ ਰਤਾ ਭਰ ਵੀ ਕੋਈ ਸ਼ੰਕਾ ਨਹੀਂ ਹੈ ਕਿ ਤੁਹਾਨੂੰ ਦਰਸ਼ਨ ਨਾ ਹੋਵੇਗਾ, ਜ਼ਰੂਰ ਮਾਤਾ ਜੀ ਤੁਹਾਨੂੰ ਕੱਲ ਨੂੰ ਐਸੇ ਮਹਾਂਪੁਰਸ਼ ਦਾ ਦਰਸ਼ਨ ਹੋਵੇਗਾ। ਇਮ ਕੈ ਸਤਿਗੁਰ ਬਾਹਰ ਆਏ, ਜੇ ਸਭ ਸਿੱਖਣ ਕੋ ਸੁਖ ਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਐਸੇ ਬਚਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਜੀ ਦੇ ਲਾਗੋਂ ਉੱਠ ਕੇ ਬਾਹਰ ਆ ਗਏ ਨੇ, ਜਿਹੜੇ ਸਤਿਗੁਰੂ ਜੀ ਸਾਰਿਆਂ ਹੀ ਸਿੱਖਾਂ ਨੂੰ ਸੁਖਾਂ ਦਾ ਦਾਨ ਦੇਣ ਵਾਲੇ ਨੇ। ਮਾਤਾ ਭਾਈ ਪ੍ਰਸੰਨ ਮਹਾਨਾ, ਦੇਖੋ ਸੰਤ ਸੁਬ੍ਰਿਤੀ ਸਮਾਨਾ। माता गुजरी जी बड़े प्रसन्न ने। माता जी अपने मन दे विच विचार करदे ने, देखो संत सो ब्रिति समाना, भाव के ऐसे संत दे कल नू मैं दर्शन करांगी, जिदी जिहड़ी ब्रिति है ਉਹ ਹਰ ਇੱਕ ਜਗ੍ਹਾ ਦੇ ਉੱਤੇ ਇੱਕ ਸਮਾਨ ਹੀ ਰਹਿੰਦੀ। ਉਤਕੰਠਾ ਜਿਸ ਕੇ ਔਰ ਇਹ ਵੀ ਜਗਤੀਸ਼ ਕੀ ਜਨਨੀ ਦੇਵੀ। ਕਵੀ ਜੀ ਲਿਖਦੇ ਨੇ ਕਿ ਜਿਹੜੀ ਮਾਤਾ ਗੁਜਰੀ ਜੀ ਦੇ ਹਿਰਦੇ ਦੇ ਵਿੱਚ ਐਸੀ ਇੱਛਾ ਹੈ, ਜਿਹੜੀ ਮਾਤਾ ਮਾਨੋ ਕਿ ਜਗਤ ਦੇ ਮਾਲਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਾਤਾ ਹੈ, ਉਹਨੂੰ ਤੇ ਦਰਸ਼ਨ ਜ਼ਰੂਰ ਨਸੀਬ ਹੋਵੇਗਾ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਵੈਮ ਬਚਨ ਕੀਤਾ ਹੈ, ਮਾਤਾ ਜੀ ਕੱਲ ਨੂੰ ਤੁਹਾਨੂੰ ਦਰਸ਼ਨ ਜ਼ਰੂਰ ਹੋਵੇਗਾ। ਪ੍ਰਥਮ ਮਿਲਿਓ ਸ੍ਰੀ ਨਾਨਕ ਸੰਗ, ਭਾਈ ਬੁੱਢਾ ਸੁਮਤ ਯੋ ਤੰਗ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸ ਮਹਾਂਪੁਰਸ਼ ਦਾ ਬਿਆਨ ਕਰਦੇ ਨੇ ਕਿ ਉਹ ਮਹਾਂਪੁਰਸ਼ ਕੌਣ ਸੀ ਜਿਹਦੇ ਦਰਸ਼ਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਕੇਤ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਕਿ ਪਹਿਲੋਂ ਆਣ ਕੇ ਮਿਲਿਆ, ਜਿਹਦਾ ਨਾਮ ਸੀ ਬਾਬਾ ਬੁੱਢਾ, ਜਿਹਦਾ ਕਿ ਇਤਿਹਾਸ ਦੇ ਵਿੱਚ ਬਹੁਤ ਲੰਮਾ ਇਤਿਹਾਸ ਆਉਂਦਾ ਹੈ, ਬੜਾ ਨਾਮ ਹੈ ਬਾਬਾ ਬੁੱਢਾ ਜੀ ਦਾ ਗੁਰੂ ਘਰ ਦੇ ਵਿੱਚ। ਗਿਆਨ ਅਵਸਥਾ ਵਿਖੇ ਅਰੂੜਾ, ਪ੍ਰਾਪਤ ਭਇਓ ਪਰਮ ਪਦ ਗੂੜਾ। ਬਾਬਾ ਬੁੱਢਾ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚੇ ਸਨ, ਜਿਹੜੇ ਬਾਬਾ ਬੁੱਢਾ ਜੀ ਦੇ ਉੱਤੇ ਐਸੀ ਕਿਰਪਾ ਹੋਈ ਕਿ ਗਿਆਨ ਦੀ ਅਵਸਥਾ ਦੇ ਉੱਤੇ ਉਹ ਅਸਵਾਰ ਹੋਏ। ਪ੍ਰਾਪਤ ਭਇਓ ਪਰਮ ਪਦ ਗੂੜਾ, ਜਿਨ੍ਹਾਂ ਨੂੰ ਪਰਮ ਗੂੜੇ ਪਰਮ ਪਦਵੀ ਦੀ ਪ੍ਰਾਪਤੀ ਹੋਈ। ਖੱਟ ਪਤ ਸ਼ਾਹੀ ਲਗ ਜਗ ਰਹਿਓ, ਸਤਿਗੁਰ ਚਲਤ ਬ੍ਰਿੰਦ ਕੋ ਲਹਿਓ। ਭਾਵ ਕੇ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਤੱਕ ਬਾਬਾ ਬੁੱਢਾ ਜੀ ਦੁਨੀਆਂ ਦੇ ਉੱਤੇ ਰਹੇ। ਸਤਿਗੁਰ ਚਲਤ ਬ੍ਰਿੰਦ ਕੋ ਲਹਿਓ, ਅਨੇਕਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੌਤਕਾਂ ਨੂੰ ਬਾਬਾ ਬੁੱਢਾ ਜੀ ਨੇ ਨਿਹਾਰਿਆ ਮਾਣਿਆ। ਜਿਸ ਕੇ ਬਾਕ ਮਿਟੈ ਨਹੀਂ ਕਿਸ ਤੇ, ਉੱਤਮ ਅਪਰ ਕਹੋ ਕੋ ਤਿਸ ਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਆਖੇ ਹੋਏ ਵਾਕ ਦੁਨੀਆਂ ਦੀ ਕੋਈ ਵੀ ਤਾਕਤ ਮੇਟ ਨਹੀਂ ਸਕੀ, ਉੱਤਮ ਅਪਰ ਕਹੋ ਕੋ ਤਿਸ ਤੇ, ਉਸ ਤੋਂ ਉੱਤਮ ਉਸ ਤੋਂ ਵਧੀਆ ਦੁਨੀਆਂ ਦੇ ਉੱਤੇ ਕੌਣ ਹੋਵੇਗਾ ਕਿ ਜਿਹਦੇ ਆਖੇ ਹੋਏ ਵਾਕ ਦੁਨੀਆਂ ਦੀ ਕੋਈ ਵੀ ਤਾਕਤ ਮੇਟ ਨਹੀਂ ਸਕੀ। ਧਿਆਨ ਦੇਣ ਦੀ ਇਹ ਲੋੜ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਸੀ ਬਾਬਾ ਬੁੱਢਾ ਜੀ ਦੇ ਉੱਤੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅਵਤਾਰ ਹੈ ਉਹ ਵੀ ਬਾਬਾ ਬੁੱਢਾ ਜੀ ਦੇ ਵਰਦਾਨ ਦੇ ਨਾਲ ਹੀ ਹੋਇਆ। ਭਾਵੇਂ ਕਿ ਕਿਰਪਾ ਸਤਿਗੁਰਾਂ ਦੀ ਸੀ ਪਰ ਸਿੱਖ ਨੂੰ ਇੰਨੀ ਜ਼ਿਆਦਾ ਮਾਣ ਵਡਿਆਈ ਬਖਸ਼ੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਇਸ ਤੋਂ ਉੱਤਮ ਹੋਰ ਕੌਣ ਹੋ ਸਕਦਾ ਹੈ ਕਿ ਜਿਹਦੇ ਵਾਕ ਦੁਨੀਆਂ ਦੀ ਕੋਈ ਤਾਕਤ ਮੇਟ ਨਹੀਂ ਸਕਦੀ, ਭਾਵੇਂ ਉਹ ਵਾਕ ਹੋਣ ਵਰਦਾਨ ਦੇ ਵਾਸਤੇ ਅਤੇ ਭਾਵੇਂ ਵਾਕ ਹੋਣ ਸਰਾਪ ਦੇ ਵਾਸਤੇ। ਕਿਉਂਕਿ ਜੇਕਰ ਬਾਬਾ ਬੁੱਢਾ ਜੀ ਨੇ ਵਰਦਾਨ ਦਿੱਤਾ ਕਿ ਗੰਗਾ ਮਾਤਾ ਜੀ ਤੁਹਾਡੇ ਘਰ ਦੇ ਵਿੱਚ ਐਸਾ ਪੁੱਤਰ ਪੈਦਾ ਹੋਵੇਗਾ ਜਿਹੜਾ ਮੁਗਲਾਂ ਦੇ ਸਿਰ ਮੁੱਕੀ ਮਾਰ ਕੇ ਤੋੜ ਦੇਵੇਗਾ, ਉੱਥੇ ਇਸ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੇ ਮੁੱਖ ਤੋਂ ਸਹਿਜ ਸੁਭਾਅ ਇਹ ਵਾਕ ਵੀ ਨਿਕਲ ਗਿਆ ਸੀ ਜਦੋਂ ਪਹਿਲੀ ਵਾਰੀ ਗਏ ਸਨ। ਮੈਂ ਉਸ ਲੰਮੇ ਚੌੜੇ ਇਤਿਹਾਸ ਦੇ ਵੱਲ ਨਹੀਂ ਜਾਣਾ, ਤੁਸੀਂ ਭਲੀ ਪ੍ਰਕਾਰ ਜਾਣੂ ਹੋ ਕਿ ਕਿਸ ਤਰ੍ਹਾਂ ਪਹਿਲੀ ਵਾਰੀ ਮਾਤਾ ਜੀ ਗਏ ਅਤੇ ਕਿਸ ਤਰ੍ਹਾਂ ਦੂਜੀ ਵਾਰੀ ਗਏ। ਮੈਂ ਸਿਰਫ ਸੰਕੇਤ ਮਾਤਰ ਦੱਸਾਂਗਾ ਕਿ ਜਦੋਂ ਪਹਿਲਾਂ ਮਾਤਾ ਗੰਗਾ ਜੀ ਬੀੜ ਦੇ ਵੱਲ ਲਾਮ ਲਸ਼ਕਰ ਲੈ ਕੇ ਪਹੁੰਚ ਰਹੇ ਸਨ ਅਤੇ ਉਸ ਵੇਲੇ ਲਾਗੇ ਕੋਈ ਸਿੱਖ ਸੀ, ਬਾਬਾ ਬੁੱਢਾ ਜੀ ਕਹਿੰਦੇ ਨੇ ਕੌਣ ਆ ਰਿਹਾ, ਬੜੀ ਧੂੜ ਉੱਡ ਰਹੀ ਹੈ। ਅਤੇ ਲਾਗੋਂ ਜਿਹੜਾ ਦਾਸ ਸੀ ਉਹਨੇ ਅਰਜ਼ ਕੀਤੀ ਕਿ ਸਤਿਗੁਰਾਂ ਦੇ ਮਹਿਲ ਆ ਰਹੇ ਨੇ, ਮਾਤਾ ਗੰਗਾ ਜੀ ਆ ਰਹੇ ਨੇ। ਸਹਿਜ ਸੁਭਾਹੀ ਮਾਤਾ ਗੰਗਾ ਜੀ ਦੀ ਐਸੀ ਅਸਵਾਰੀ ਨੂੰ ਦੇਖ ਕੇ ਬਾਬਾ ਬੁੱਢਾ ਜੀ ਦੇ ਮੁੱਖ ਤੋਂ ਵਚਨ ਨਿਕਲਿਆ, ਕਹਿੰਦੇ ਨੇ ਗੁਰੂ ਕਿਆਂ ਨੂੰ ਕਿੱਧਰੋਂ ਦੀਆਂ ਭਾਜੜਾਂ ਪੈ ਗਈਆਂ ਨੇ। ਅਤੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਗੁਰੂ ਕਿਆਂ ਨੂੰ ਭਾਜੜਾਂ ਪਈਆਂ ਵੀ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸਾ ਬਚਨ ਆਉਂਦਾ ਹੈ। ਸੋ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਇਹ ਹੈ ਕਿ ਇਸ ਵੇਲੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਉਹਦੇ ਤੋਂ ਜ਼ਿਆਦਾ ਉੱਤਮ ਕੌਣ ਹੋਵੇਗਾ ਜਿਨ੍ਹਾਂ ਦੇ ਵਾਕ ਤੇ ਸਰਾਪ ਕਦੇ ਨਹੀਂ ਮਿਟਦੇ, ਐਸੇ ਸਨ ਬਾਬਾ ਬੁੱਢਾ ਜੀ। इसकी कुल को पूखण पायो, नाम सो राम कोयर जो थियो। ओना ही बाबा बुढ़ा जी दे कुल दे विच ओना दे कुल दा एक गहना बनके प्रगट होए, जिन्हां दा नाम से राम कोयर, जिन्हां दा इतिहास दे विच बहुत ज्यादा जिक्र आउंदा है, जेड़े के सतगुरु गोविंद सिंह सच्चे पातशाह जी दे समकाली सन, करीब सतगुरां तों 6 कु वरे छोटे सन शरीरक रूप दे विच, जिन्हां नूं सतगुरु गोविंद सिंह सच्चे पातशाह जी ने अमृत भी छकाया, जिन्हां दा नाम बाद दे विच सतगुरु गोविंद सिंह सच्चे पातशाह जी ने गुरबख्श सिंह रखिया। गुरबख्श सिंह भी राम कोयर जी का नाम से, पर ज्यादातर इतिहासां दे विच राम कोयर इन्हां दा नाम बहुता प्रसिद्ध है। कवि संतोख सिंह जी दस रहे ने कि माता गुजरी जी नूं उस महापुरश दे दर्शन कराउणे ने जिस महापुरश दा नाम है राम कोयर, जेड़े के बाबा बुढ़ा जी दे कुल दे विच पैदा होए। जन दीपक ते दीप जगायो, ज्ञान अवस्था में दीप तायो। कवि जी लिखते ने कि जिवें एक दीवे दे नाल दूसरे दीवे नूं जगा दईदा है, इसे तरीके दे नाल ज्ञान दी अवस्था प्रगट होई सी राम कोयर दे अंदर। भाव के जिवें बाबा बुढ़ा जी बली सन जेड़े के ज्ञान अवस्था दे उत्ते असवार सन, इसे तरह मानो के बाबा बुढ़ा जी जेकर पहला जग दा दीवा मन लईए ते दूसरा उसे ही बाबा बुढ़ा जी जग दे दीवे ने इस दीवे नूं जगाया, भाव के राम कोयर नूं। सिख मुख सतगुर कर केरे, जिनकी समता अपरना हेरे। कवि जी लिखते ने कि राम कोयर जी ऐसे गुरु कर दे मुख सिख सन जिन्हां दी समानता होर किसी भी सिख दे नाल कीती नहीं जा सकती। हो तो समय तिस अमृत सर जी, लखियो बिरतांत सरब गुर कर जी। हुण ग्रंथाकार भाई संतोख सिंह जी लिखते ने कि जदों माता जी नूं ऐसा बचन सतगुरां ने कीता है कि माता जी कल नूं दर्शन होवेगा ऐसे महापुरख दा, उस वेले कवि जी लिखते ने कि राम कोयर जी अमृतसर दे विच सन ते उत्थों ही सारा जिहड़ा बिरतांत सी गुरु घर दा उह राम कोयर जी ने जान लिया। इन्नी ज़्यादा कृपा सी राम कोयर जी दे उत्ते कि सतगुरां दे चरणां दे नाल उहनां दी समानता सी, कहण तों भाव है कि सतगुरां दे नाल हमेशा सुरती जुड़ी रहिंदी सी। सतगुरु सच्चे पातशाह जी ने जेकर आनंदपुर साहिब दे विच इह वाक कीता है ते मन दे विचों धार के वचन कीता है कि राम कोयर दे दर्शन मैं करावांगा, उत्थे ही अमृतसर दे विच राम कोयर जी नूं इस गल दा पता लग गया कि सतगुरां ने किस तरह मैनूं याद कीता है, किस तरह मैं पहुंचना है ते जाके माता जी दा दर्शन करना है, क्योंकि सतगुरां ने इह वचन कर दिता है। दसवें पातशाह मन केरा, माता हित सो मनोरथ मेरा। सोचिया राम कोयर जी ने कि दसवें पातशाह ने मैनू याद किया है, मैनू बुलाया है, इस करके मैनू जाना चाहिए है, क्योंकि माता जी ने सतगुरों ने आख्या है कि ऐसे महापुरुष के दर्शन करावांगा, ते दिलों सतगुरु सच्चे पातशाह जी ने मेरे ही वास्ते ये वचन किया है, क्योंकि जिदे नाल उन्हां दी तार जुड़ी रहिंदी है उन्हां नू खबर हो जाया करदी। इसे तरह की अवस्था के मालिक सन राम कोयर जी, मानो कि जो सतगुरु गोविंद सिंह सच्चे पातशाह जी का इरादा से उस सारे इरादे नूं राम कोयर जी ने जान लिया, जेड़े के दे करके उस वेले अमृतसर दे विच सन। दर्श अवच करन कौ काली, और मैं इच्छा कीन बेसाली। राम कोयर जी ने मन दे विच इह पक्का निर्णा बनाया है कि कल नूं अवश्य ही मैनूं आनंदपुर दे विच पहुंचना पवेगा, उत्थे मैं जावांगा ते माता दे मन दी इच्छा भी पूरी होवेगी, ते मेरे मन दी इच्छा सतगुरां दा प्रगट दर्शन करन दी है, ओह भी मेरी इच्छा पूरी होएगी। गई निसा पर करते त्यारी, निज संगत सो गिरायो चारी। कवि संतोख सिंह जी लिखते ने कि सारी ही रात तैयारी करद्या करद्या ही बतीत कर दिती राम कोयर जी ने, निज संगत सो गिरा उचारी, क्योंकि बाबा बुढ़ा जी की बड़ी मनता सी, इसे तरह बाबा बुढ़ा जी दे तरह सिख संगत दे विच राम कोयर जी की भी बड़ी मनता सी, ਨਿਜ ਸੰਗਤ ਸੋ ਗਿਰਾ ਉਚਾਰੀ ਜਿਹੜੇ ਕਿ ਵੱਡਾ ਸੰਤ ਮਹਾਂਪੁਰਖ ਮੰਨਦੇ ਸਨ ਰਾਮ ਕੌਰ ਜੀ ਨੂੰ, ਉਹਨਾਂ ਸਾਰਿਆਂ ਨੂੰ ਫਿਰ ਰਾਮ ਕੌਰ ਜੀ ਨੇ ਇਸ ਤਰ੍ਹਾਂ ਆਖਿਆ। ਕਹਿੰਦੇ ਨੇ, ਭਏ ਪ੍ਰਭਾਤ ਆਨੰਦਪੁਰ ਜਾਣਾ, ਮੁਝ ਪਛਚਾਤੀ ਕਰੋ ਪਿਆਨਾ। ਰਾਮ ਕੌਰ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਸਵੇਰ ਹੋਣ ਦੇ ਨਾਲ ਹੀ ਮੈਂ ਆਨੰਦਪੁਰ ਨੂੰ ਚਲਿਆ ਜਾਣਾ, ਪਰ ਕਹਿੰਦੇ ਨੇ ਕਿ ਮੇਰੇ ਜਾਣ ਤੋਂ ਪਿੱਛੋਂ ਹੀ ਤੁਸੀਂ ਤੁਰਿਓ। ਮੈਂ ਏਕਾਂ ਕੀ ਸ਼ੀਗਰ ਸਿਧਾਊਂ, ਦਰਸ਼ਨ ਸ੍ਰੀ ਸਤਿਗੁਰ ਕੋ ਪਾਊਂ। ਰਾਮ ਕੌਰ ਜੀ ਕਹਿੰਦੇ ਨੇ ਕਿ ਮੈਨੂੰ ਸਤਿਗੁਰਾਂ ਨੇ ਯਾਦ ਕੀਤਾ, ਇਸ ਕਰਕੇ ਮੈਂ ਇਕੱਲਾ ਹੀ ਸਾਰਿਆਂ ਤੋਂ ਪਹਿਲਾਂ ਸ਼ੀਗਰਤਾ ਦੇ ਨਾਲ ਉੱਥੇ ਪਹੁੰਚਾਂਗਾ, ਦਰਸ਼ਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਾ ਕੇ ਕਰਾਂਗਾ। ਪਰ ਕਹਿੰਦੇ ਨੇ ਰਾਮ ਕੌਰ ਜੀ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਬਾਅਦ ਦੇ ਵਿੱਚ ਆਰਾਮ ਦੇ ਨਾਲ ਹੀ ਆਉਣਾ। ਤੁਮ ਤੇ ਪਹੁੰਚਿਓ ਜਾਏ ਸੁਜਾਵਤ, ਸ਼ੀਗਰ ਸਿਧਾਵੋ ਆਵੋ ਤਾਵਦ। ਹੁਣ ਰਾਮ ਕੌਰ ਜੀ ਕਹਿੰਦੇ ਨੇ ਕਿ ਤੁਹਾਡੇ ਤੋਂ ਜਿੰਨਾ ਕੁ ਛੇਤੀ ਪਹੁੰਚਿਆ ਜਾਵੇ ਓਨਾ ਛੇਤੀ ਤੁਸੀਂ ਪਹੁੰਚਿਓ, ਸ਼ੀਘਰਤਾ ਦੇ ਨਾਲ ਪਹੁੰਚਿਓ। ਤੇ ਰਾਮ ਕੌਰ ਜੀ ਕਹਿੰਦੇ ਨੇ ਕਿ ਪਤਾ ਨਹੀਂ ਮੈਨੂੰ ਛੇਤੀ ਜਾਣ ਦੇ ਵਾਸਤੇ ਕੀ ਕੁਝ ਕਰਨਾ ਪਵੇਗਾ। ਅੱਗੇ ਇਤਿਹਾਸ ਦੇ ਵਿੱਚ ਇਹ ਬਚਨ ਖੁੱਲ ਕੇ ਆ ਜਾਵੇਗਾ ਕਿ ਕੀ ਕੁਝ ਕੀਤਾ ਛੇਤੀ ਆਉਣ ਦੇ ਵਾਸਤੇ ਰਾਮ ਕੌਰ ਜੀ ਨੇ ਰਸਤੇ ਦੇ ਵਿੱਚ।
ਇਮ ਕਹਿਰਾਣ ਵਿਖੇ ਪਰ ਸੋਏ, ਭਈ ਪ੍ਰਭਾਤ ਜਾਗ ਬੋ ਹੋਏ।
ਇਸ ਤਰ੍ਹਾਂ ਦਾ ਬਚਨ ਕਰਕੇ ਰਾਤ ਦੇ ਵੇਲੇ ਫਿਰ ਸਾਰੇ ਦੇ ਸਾਰੇ ਸੁੱਤੇ ਨੇ, ਆਰਾਮ ਕੀਤਾ ਹੈ। ਭਈ ਪ੍ਰਭਾਤ ਜਾਗ ਬੋ ਹੋਏ, ਜਦੋਂ ਅਗਲਾ ਸਵੇਰਾ ਹੋਇਆ, ਅੰਮ੍ਰਿਤ ਵੇਲਾ ਹੋਇਆ ਤੇ ਜਾਗੇ।
ਕਰ ਇਸ਼ਨਾਨ ਪਾਠ ਜਪ ਕੀਨਾ, ਪੁਣ ਗੁਰ ਦਰਸ਼ਨ ਕੋ ਮਨ ਦੀਨਾ।
ਅੰਮ੍ਰਿਤ ਵੇਲਾ ਹੋਇਆ, ਰਾਮ ਕੌਰ ਜੀ ਜਾਗੇ, ਇਸ਼ਨਾਨ ਪਾਣੀ ਕੀਤਾ ਤੇ ਸਾਰਿਆਂ ਤੋਂ ਪਹਿਲਾਂ ਜਪਜੀ ਸਾਹਿਬ ਬਾਣੀ ਦਾ ਪਾਠ ਕੀਤਾ ਤੇ ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜਿਆ।
ਪਾਇਓ ਤੁਰੰਗਣ ਪਰ ਆਰੂੜ, ਚਲਿਓ ਬੇਗ ਜਿਸ ਆਸ਼ੈ ਗੂੜ।
ਰਾਮ ਕੌਰ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਛੇਤੀ ਦੇ ਨਾਲ ਘੋੜੇ ਨੂੰ ਦੌੜਾ ਦਿੱਤਾ ਹੈ, ਜਿੰਨਾ ਰਾਮ ਕੌਰ ਜੀ ਦਾ ਜਿਹੜਾ ਆਸ਼ਾ ਹੈ, ਇਰਾਦਾ ਹੈ, ਉਹ ਬੜਾ ਗੂੜ ਹੈ।
ਕਹਿਓ ਸਭਨ ਸੋ ਆਵੋ ਮਿਲੇ, ਮੁਖ ਆਨੰਦਪੁਰ ਦਿਸ਼ ਕਰ ਚਲੇ।
ਜਾਣ ਤੋਂ ਪਹਿਲਾਂ ਕਹਿ ਦਿੱਤਾ ਹੈ ਕਿ ਸਾਰੇ ਦੇ ਸਾਰੇ ਪਿੱਛੇ ਹੁਣ ਤੁਸੀਂ ਆ ਜਾਇਓ, ਆਪਣਾ ਮੁਖ ਆਨੰਦਪੁਰ ਦੇ ਵੱਲ ਕੀਤਾ ਤੇ ਘੋੜੇ ਨੂੰ ਤੇਜ਼ੀ ਦੇ ਨਾਲ ਦੌੜਾ ਦਿੱਤਾ।
ਤੂਰਨ ਤੋਰ ਤੁਰੰਗਮ ਤਬੈ, ਗਮਨੇ ਮਾਰਗ ਤਜ ਕਰ ਸਬੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੋੜਾ ਆਨੰਦਪੁਰ ਦੇ ਵੱਲ ਤੇਜ਼ੀ ਦੇ ਨਾਲ ਦੌੜਦਾ ਹੋਇਆ ਜਾ ਰਿਹਾ, ਗਮਨੇ ਮਾਰਗ ਤਜ ਕਰ ਸਬੈ। ਬੜੀ ਛੇਤੀ ਛੇਤੀ ਹੀ ਘੋੜਾ ਰਸਤੇ ਨੂੰ ਤੈਅ ਕਰ ਰਿਹਾ।
ਸ਼ੀਗਰ ਸਾਥ ਮਗ ਚਲਤੇ ਚਲਤੇ, ਪਾਮਦ ਆਣ ਪਾਣ ਕੁਛ ਟਲਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਕਿ ਬੜੀ ਸ਼ੀਘਰਤਾ ਦੇ ਨਾਲ, ਬੜੀ ਕਾਹਲੀ ਦੇ ਨਾਲ ਆਨੰਦਪੁਰ ਦੇ ਵੱਲ ਰਾਮ ਕੌਰ ਜੀ ਵਧ ਰਹੇ ਸਨ, ਪਰ ਅੰਮ੍ਰਿਤਸਰ ਤੋਂ ਜਿਹੜਾ ਫਾਸਲਾ ਹੈ ਆਨੰਦਪੁਰ ਦਾ, ਬਹੁਤ ਲੰਮਾ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਧਾ ਦਿਨ ਚੜ੍ਹ ਕੇ ਆ ਗਿਆ, ਭਾਵ ਕਿ ਦੁਪਹਿਰਾਂ ਹੋ ਗਈਆਂ, ਪਰ ਆਨੰਦਪੁਰ ਨਹੀਂ ਪਹੁੰਚਿਆ ਗਿਆ।
ਕੋਸ ਪਚੀਸਕ ਪਹੁੰਚੇ ਜਾਏ, ਪੈਂਡੋ ਦੂਰ ਰਹਿਓ ਪੁਰ ਥਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 25 ਕੁ ਕੋ ਪੈਂਡੇ ਨੂੰ ਤੈਅ ਕੀਤਾ, ਬਾਕੀ ਪੈਂਡਾ ਬਹੁਤ ਜ਼ਿਆਦਾ ਅਜੇ ਦੂਰ ਸੀ ਆਨੰਦਪੁਰ ਦਾ।
ਇਤ ਸ੍ਰੀ ਗੁਜਰੀ ਪੁੰਨ ਮਹਾਨੀ, ਉੱਠੀ ਪ੍ਰਾਤ ਕਰ ਮੱਜਣ ਪਾਣੀ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਮੈਂ ਰਾਮ ਕੌਰ ਜੀ ਵਾਲੇ ਪਾਸੇ ਦੀ ਕਥਾ ਨੂੰ ਸੁਣਾਇਆ ਕਿ ਜਿਹੜੇ ਛੇਤੀ ਦੇ ਨਾਲ ਘੋੜੇ ਨੂੰ ਭਜਾ ਕੇ ਆ ਰਹੇ ਨੇ ਆਨੰਦਪੁਰ ਦੇ ਵੱਲ। ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਮਾਤਾ ਗੁਜਰੀ ਵਾਲੇ ਪਾਸੇ ਦੇ ਬਿਰਤਾਂਤ ਨੂੰ ਸੁਣੋ ਕਿ ਜਿਹੜੇ ਮਾਤਾ ਜੀ ਵੱਡੇ ਪੁੰਨਾਂ ਵਾਲੇ ਨੇ, ਉਹ ਅੰਮ੍ਰਿਤ ਵੇਲੇ ਜਾਗੇ ਨੇ, ਇਸ਼ਨਾਨ ਪਾਣੀ ਕੀਤਾ।
ਜਪ ਜੀ ਯਾਦ ਪਾਠ ਕਰ ਬਾਣੀ, ਬੈਠੀ ਪੁਣ ਪ੍ਰਤੀਖ ਨਾ ਠਾਨੀ।
माता जी ने भी अमृत वेले इशनान करके जपजी साहब दे पाठ नूं कीता ते उस तों बाद फिर महापुरशां दा दर्शन करन दी उड़ीक रख के बैठ गए माता गुजरी। पुत्र बाक पर निश्चालिए भोजन जल अचबो नहीं किए। अपने पुत्र दे आखे हुए वाक दे उत्ते पूरा निश्चा है, भाव के सतगुरु गोविंद सिंह जी ने जिहड़ा वचन किया सी उहदे उत्ते पूरी प्रतीत सी माता गुजरी जी नूं। इस करके सवेर तो लैके ना ही माता जी ने भोजन किया ते पानी तक भी ना पीता, दुपहरा चढ़ के आ गए। उत कंठत बैठी बड़ पागन पूरब संत पिखण अनुरागन। माता गुजरी जी उड़ीकवान होके बैठे ने वड्डे भागां वाले, पूर्व संत पिखन अनुरागन, भाव के सारियां तो पहला उस संत दा दर्शन करना चाहुंदे ने जिदे बारे सतगुरु गोविंद सिंह सच्चे पातशाह जी ने आख्या है। बीते जब जाम जोग बैसे सोत टिग पठियो दास को ऐसे। कवि संतोख सिंह जी लिखदे ने कि उड़ीक कर करके माता जी जदों थक गए ते फिर उस वेले अपने पुत्र सतगुरु गोविंद सिंह जी दे कोल एक दास नूं माता जी ने भेजिया। कार्यो प्रतीखण कहे तुम्हारे नहीं आयो नहीं अचियो यहारे। दास दे हथ संदेशा भेजिया है कि सतगुरु सच्चे पातशाह जी मैं सवेर तो लैके उड़ीक कर रही हाँ तुहाडे वचन दे अनुसार कि महापुरख पूर्ण मैनू दर्शन देवेगा, पर अजे तक ऐसे महापुरश दा प्रतख रूप दे विच मैनू दर्शन नहीं होया, तुहाडे हुकम दे अनुसार अजे तक मैं अन्न जल ग्रहण नहीं कीता। अब मध्यान काल पी बीता रह गयो मोर मनोरथ रीता। सच्चे पातशाह जी हुण ते दुपहरा भी ढलण वाला है, इस करके मेरे मन का जरा मनोरथ है वह तो लगता है कि रीता ही रह गया, खाली ही रह गया। आए आनंदपुर आज के नाही निपुण ज संत ज्ञान के माही। संदेशा भेजा है कि अज आनंदपुर दे विच ऐसा महापुरश आवेगा कि नहीं आवेगा जिहड़ा कि ज्ञान दे विच पूरा निपुण होवेगा। आप जिम करो करें तिसरीत सुन बोले सत गुर मुद चीत। कवि संतोख सिंह जी लिखते ने माता जी ने संदेशा भेजा है कि हुण जिवें तुहाडा हुक्म है मैं उसे तरह करदी हाँ। सुन बोले सतगुर मुद चीत ऐसा संदेशा दास दे राही जदों सतगुरु गोविंद सिंह सच्चे पातशाह जी नूं मिलिया ते सुन के फिर सतगुरु सच्चे पातशाह जी ने इस तरह वचन किया। तन मनोरथ है तुम्हारा करी प्रतीखण तन उदारा। सतगुरु जी कहिंदे ने माता जी तुहाडा मनोरथ तन है, करी प्रतीखण तन उदारा, इन्नी लंबी तुसी उड़ीक कीती तुसी तनता दे योग। उपजावो आहार रसवारे मदर सलावण अनेक परकारे। सतगुरां ने वचन किया कि माता जी नूं जाके कह देवो कि बहुत ही ज़्यादा जिहड़े रसमई पकवान ने वो तैयार करन, जिन्हां पदार्थां दे विच लूण वाले पदार्थ होण, इस तों इलावा मिठे पदार्थ भी अनेकां प्रकार दे होण, क्योंकि जदों माता जी प्रशादा छकणगे उस वेले वो जो दर्शन देण दे वास्ते आवेगा वह भी इस असन नूं भोजन नूं ग्रहण करेगा। करवावो सब विद की तैयारी सकल परोसो थाल मजारी। सतगुरु जी कहिंदे ने कि सारे पकवानां नूं तैयार कीता जावे भले प्रकार दे नाल ते सारे पकवानां नूं इक थाल दे विच परोस के उस महापुरश दे अगे रख्या जावेगा माता जी दे वल्लों जदों दर्शन देण दे वास्ते पहुंचेगा। जब सब हूं विद ए कर लै हो तात्काल ही दर्शन पैहो। माता जी दे दास नूं सतगुरु जी कहिंदे ने कि माता जी नूं जाके साडा संदेशा दे दे कि पकवान तैयार करन उस महापुरश दे वास्ते अनेकां प्रकार दे। माता जी नूं जा के आखो कि जदों सारे पकवानां नूं तैयार करके रख लैणगे ते जदों ही पूरी तैयारी हो जाएगी तत्काल ही दर्शन पैहो, तत्काल ही उसे वेले माता गुजरी जी नूं ऐसे महापुरुष का दर्शन होवेगा। उस वेले सतगुरु गोबिंद सिंह सच्चे पातशाह जी ने इस तरह आख्या, करो आप त्यार प्रसाद हथी चंगा ला के दिलों प्रीत माता, ऐसे संत दी सेवा दा लाभ वड्डा गुरां लिखिया नाल प्रतीत माता, आप कर सिखाल दे छोटे आनू बड़े पुरखां दी मुड़ों ए रीत माता, संत सेव अपेव करतार सिंगा सत संग करे रिदा सीत माता। कवि करतार सिंह जी कलास वाले लिखते ने कि माता जी दे वल सतगुरां ने संदेशा भेजा है कि आप हत्थां दे नाल उहदे छकण दे वास्ते प्रसाद पाणी तैयार करो, संत दी सेवा अपेव हुंदी है जिहदे भेद नूं पाया नहीं जा सकदा, इस करके तुसीं उहदे छकण दे वास्ते प्रसाद पाणी तैयार करो। इह संदेशा माता गुजरी जी दे वल सतगुरु गोबिंद सिंह सच्चे पातशाह जी ने भेजा है। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕਿਸ ਤਰੀਕੇ ਦੇ ਨਾਲ ਮਹਾਂਪੁਰਸ਼ ਜੀ ਆਣ ਕੇ ਮਾਤਾ ਗੁਜਰੀ ਜੀ ਨੂੰ ਦਰਸ਼ਨ ਦੇਣਗੇ, ਉਹ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁੱਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂਗਾ। हे अचूत हे पार ब्रह्म अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाकै सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है परनाम। एक ओंकार श्री वाहेगुरु जी की फतेह। श्री भगवती जी सहाय पातशाही बारहवीं प्रथम भगवती सिमर कै गुरु नानक लई ते आए, फिर अंगद गुर ते अमरदास रामदास हुई सहाए, अर्जन हर गोबिंद नो सिमरो श्री हर राय श्री हर कृष्ण ते आईए जिस डिठे सब दुख जाए, तेग बहादुर सिमरिया कर नौने दावै ताए, दसवें पातशाह श्री गुरु गोबिंद सिंह जी सब थाई हुए जी सहाय, सतगुरु बालक सिंह जी सिमरिया जिन्हां ने धर्म का मार्ग दिया बताए, अकाल पुरख श्री सतगुरु राम सिंह जी जिन जम तो लिया छुडाए, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ ਮਹਾਂਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।